ਫਿਰ ਚਰਨਾਂ ਨੂੰ ਲਿਪਟ ਗਿਆ। ਅਣਡਿੱਠੇ ਪ੍ਰੀਤਮ ਦਾ ਪ੍ਰੇਮੀ ਹੁਣ ਪ੍ਰਤੱਖ ਦਰਸ਼ਨ ਕਰ ਰਿਹਾ ਹੈ। ਮਨ ਵਿੱਚ ਪ੍ਰੇਮ ਤੇ ਚਾਹੁ ਹੈ, ਪਰ ਆਪਣੇ ਤਾਰਨਹਾਰ ਤੋਂ ਸਦਕੇ ਹੋ ਰਿਹਾ ਹੈ। ਬੜੇ ਆਦਰ ਨਾਲ ਧਰਮਸ਼ਾਲ ਲੈ ਆਇਆ। ਰਾਣੀ ਚੰਦਰਕਲਾ ਤੇ ਸਾਰੇ ਪਰਿਵਾਰ ਨੇ ਪ੍ਰੇਮ ਭਰਿਆ ਆਪਾ ਵਰਨ ਵਾਲਾ ਦੈਵੀ ਤੇ ਅਲਾਹੀ ਸਤਿਕਾਰ ਕੀਤਾ। ਮੱਥਾ ਟੇਕਣਾ ਕੀ ਸੀ, ਇੱਕ ਬਿਜਲੀ ਦੇ ਘਰ ਨਾਲ ਛੂਹਣਾ ਸੀ। ਉਹ ਦੈਵੀ ਰੋਂ, ਉਹ ਦਮਕਦੀ ਲਹਿਰ, ਉਹ ਜਿਉਂਦੀ ਝਰਨਾਹਟ ਸਭਨਾ ਦੇ ਅੰਦਰ ਛਿੜ ਗਈ, ਜਿਸ ਬਿਨਾਂ ਨਰ ਜਿਉਂਦਾ ਮ੍ਰਿਤਕ ਸਮਾਨ ਹੈ। ਜਿਸ ਹਿਰਦੇ ਵਿੱਚ ਇਹ ਹੈ ਨਹੀਂ, ਉਹ ਹਿਰਦਾ ਇੱਕ ਕਲਾਵਤ ਕੰਮ ਕਰਦੀ ਸ਼ਕਤੀ ਹੈ, ਉਹ ਜੀਵਨ ਕਣੀ ਵਾਲੀ ਜਾਗਦੀ ਜੋਤ ਨਹੀਂ ਹੈ। ਹੁਣ ਲੋਕ ਜੋ ਅਚੰਭਾ ਹੋ ਰਹੇ ਸਨ ਕਿ ਰਾਜਾ ਕਿਸੇ ਅਣਡਿੱਠੇ ਪ੍ਰੀਤਮ ਦੇ ਪ੍ਰੇਮ ਵਿੱਚ ਬਾਵਲਾ ਹੋ ਰਿਹਾ ਹੈ, ਦੇਖਣ ਆਉਣ ਲੱਗੇ ਸਭ ਤੋਂ ਪਹਿਲੇ ਵਿਦੂਖਕ ਜੀ ਪਰ ਅਸਰ ਪੈ ਰਿਹਾ ਸੀ। ਬਿਨ ਚਰਚਾ ਬਿਨ ਪੁੱਛੇ ਇਸ ਨੇ ਤਾਂ ਇੱਕ ਦਿਨ ਕਹਿ ਦਿੱਤਾ, ਹੇ ਦਾਤੇ, ਤੇਰੇ ਅੰਦਰ ਜੋ ਜੀਵਾਵਣਹਾਰੀ ਸ਼ਕਤੀ ਹੈ, ਇਸ ਠਠੋਲ ਜਗਤ ਦੇ ਹਾਸੋ ਹੀਣੇ ਨੂੰ ਵੀ ਦੇ। ਸਤਿਗੁਰ ਨੇ ਕਿਹਾ, ਸਿਮਰਨ ਕਰ, ਕਹੋ ਮਾਲਕ ਹੈ, ਕਹੋ ਮੈਂ ਇਮਾਨ ਲਿਆਉਂਦਾ ਹਾਂ ਕਿ ਮੇਰਾ ਸਿਰਜਣਹਾਰ ਅਕਾਲ ਪੁਰਖ ਪਰਮੇਸ਼ਰ ਘੱਟ ਘੱਟ ਦਾ ਜਾਣਨਹਾਰ ਮੇਰੇ ਅੰਗ ਸੰਗ ਹੈ। ਇਮਾਨ ਲਿਆ ਅਤੇ ਹਰਦਮ ਇਸ ਯਾਦ ਵਿੱਚ ਰਹੋ, ਫਿਰ ਅੰਦਰ ਪਰਮੇਸ਼ਰ ਵਸੇਗਾ, ਤੂੰ ਸੁਖੀ ਖੁਸ਼ੀ ਅਤੇ ਖੀਵਾ ਰਹੇਗਾ। ਵੈਦੂਖਕ ਨੂੰ ਉਨਮਨੇ ਰੋਂ ਚੜ ਗਈ। ਦੂਜਾ ਗੇੜ ਮੰਤਰੀ ਨੂੰ ਲੱਗਾ, ਜੋ ਪਹਿਲੇ ਦਿਨ ਤੋਂ ਪ੍ਰੀਖਿਆ ਕਰਦਾ ਅਤੇ ਪਰਤਾਵੇ ਲੈਂਦਾ ਰਿਹਾ ਸੀ। ਤੀਜੇ ਸ੍ਰੀ ਪੰਡਿਤ ਜੀ ਆਏ, ਆਪ ਹਰ ਰੋਜ਼ ਚਰਚਾ ਕਰਨ ਲਈ ਆਉਂਦੇ, ਪਰ ਜਾਂ ਤਾਂ ਕਰਨ ਦਾ ਹੀਆ ਨਹੀਂ ਸੀ ਪੈਂਦਾ, ਜਾਂ ਸਤਿਗੁਰ ਦੇ ਜਮਾਲ ਦਾ ਚਕਾਚੂੰਦ ਹੋ ਜਾਂਦੇ ਸਨ। ਇੱਕ ਦਿਨ ਆਇਆ ਤਾਂ ਸਤਿਗੁਰ ਸਮਾਧ ਵਿੱਚ ਟਿਕ ਰਹੇ ਸੇ, ਸੈਦੋ ਅਤੇ ਸੀਆ ਗਾਉਂ ਰਹੇ ਸਨ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਹਿਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਪੰਡਿਤ ਸੁਣ ਕੇ ਮਸਤ ਜਿਹਾ ਹੋ ਗਿਆ, ਨੈਣ ਮੁੰਦ ਗਏ। ਮਨ ਨੂੰ ਕਹਿੰਦਾ ਹੈ, ਜੀ ਪੀਵਾਂ ਕੀਕੂ ਤੇ ਮਿਲੇ ਕਿੱਥੋਂ। ਇਹ ਫੁਰਨਾ ਫੁਰਦਿਆਂ ਉਸ ਨੂੰ ਇੱਕ ਦਿਬ ਮੂਰਤ ਨਜ਼ਰ ਪਈ। ਉਸ ਉੱਤਰ ਦਿੱਤਾ, ਸੰਸਾ ਮੇਟੋ। ਤ੍ਰਿਭਕ ਕੇ ਪੰਡਿਤ ਨੇ ਅੱਖ ਖੋਲ੍ਹੀ ਕਿ ਗੁਰੂ ਨਾਨਕ ਨੇ ਉੱਤਰ ਦਿੱਤਾ ਹੈ, ਪਰ ਜਾਂ ਦੇਖੇ ਤਾਂ ਉਹ ਮਗਨ ਬੈਠੇ ਹਨ। ਹੁਣ ਇਹ ਕੁਛ ਫੁਰਿਆ, ਫੇਰ ਮੇਟੋ, ਦੱਸੋ ਤੁਸੀਂ ਕੌਣ ਹੋ। ਫੁਰਦਿਆਂ ਸਾਰ ਝਲਕਾ ਵੱਜਾ, ਨੈਣ ਮੁੰਦ ਗਏ ਤਾਂ ਪੰਡਿਤ ਆਕਾਸ਼ ਬਾਣੀ ਸੁਣਦਾ ਹੈ, ਸਭ ਤੋਂ ਵੱਡਾ ਸਤਿਗੁਰ ਨਾਨਕ ਹੈ। ਪੰਡਿਤ, ਤਾਂ ਕੀ ਇਹ ਰੱਬ ਹੈ? ਗੈਬ ਦੀ ਆਵਾਜ਼, ਗੁਰੂ ਨਾਨਕ ਦਾ ਰੱਬ ਇਹ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਪੰਡਿਤ, ਫੇਰ ਕੀ ਤੂੰ ਜੋਗੀ ਹੈ? ਆਵਾਜ਼, ਜੋਗੀ ਜੁੜੇ ਨੂੰ ਆਖਦੇ ਹਨ। ਪੰਡਿਤ, ਹਾਂ ਜੀ। ਆਵਾਜ਼, ਕਿਸ ਦੇ ਨਾਲ? ਪੰਡਿਤ, ਹੈ, ਮੈਂ ਨਹੀਂ ਸਮਝਿਆ। ਆਵਾਜ਼, ਤੂੰ ਜੋਗੀ ਉਸ ਨੂੰ ਆਖਦਾ ਹੈ ਜੋ ਆਪਣੇ ਆਪ ਵਿੱਚ ਇਕਾਗਰ ਹੋ ਗਿਆ, ਨਿਰੁੱਧ ਹੋ ਗਿਆ। ਪੰਡਿਤ, ਹਾਂ ਜੀ। ਆਵਾਜ਼, ਜੋ ਆਪੇ ਵਿੱਚ ਜੁੜ ਗਿਆ ਉਹ ਤਾਂ ਨਿਰੁੱਧ ਹੋ ਗਿਆ, ਕੇਵਲ ਹੋ ਗਿਆ, ਜਾਂ ਉਹ ਪੁਰਖ ਰੂਹ ਹੋ ਗਿਆ, ਅਜੇ ਉਹ ਅਸਲ ਜੋਗੀ ਨਹੀਂ ਹੈ। ਹਾਂ, ਜੇ ਉਹ ਸ਼ੁੱਧ ਹੋਇਆ ਪੁਰਖ ਅਰਥਾਤ ਰੂਹ ਪੁਰਖ ਵਿਸ਼ੇਸ਼ ਈਸ਼ਵਰ ਦੇ ਚਰਨੀ ਜਾ ਲੱਗੇ, ਤਾਂ ਜੋ ਜਿਸ ਤਰ੍ਹਾਂ ਉਸ ਈਸ਼ਵਰ ਪਰ ਮਾਇਆ ਕਦੇ ਨਹੀਂ ਪਈ, ਇਸ ਪੁਰਖ ਪਰ ਵੀ ਮਾਇਆ ਕਦੇ ਫੇਰ ਨਾ ਪਾ ਸਕੇ। ਨਹੀਂ ਤਾਂ ਜੀਕੂ ਕਦੇ ਅੱਗੇ ਇਸ ਨੂੰ ਅਕਾਰਨ ਫੜ ਬੈਠੀ ਸੀ, ਫੇਰ ਆ ਫੜੇਗੀ। ਪੁਰਖ ਤੇ ਪ੍ਰਕਿਰਤੀ, ਰੂਹ ਤੇ ਮਾਦਾ ਕਲਪਾਂਤਰ ਜਾਂ ਕਦੇ ਕਰਮ ਕਰਨ ਤੋਂ ਬਿਨਾਂ ਜੁੜੇ ਸੇ। ਪੁਰਖ ਵਿਸ਼ੇਸ਼ ਈਸ਼ਵਰ ਕਦੇ ਵੀ ਮਾਇਆ ਵਿੱਚ ਨਹੀਂ ਫਸਿਆ। ਜੇ ਪੁਰਖ ਹੁਣ ਪੁਰਖ ਵਿਸ਼ੇਸ਼ ਈਸ਼ਵਰ ਦੀ ਸ਼ਰਨ ਵਿੱਚ ਜਾ ਸਮਾਵੇ ਤਾਂ ਕਦੇ ਫੇਰ ਨਾ ਫਸੇਗਾ, ਤਦੋਂ ਅਸਲ ਜੋਗੀ ਹੋਵੇਗਾ। ਨਹੀਂ ਤਾਂ ਉਸ ਦਾ ਕੇਵਲ ਹੋਣਾ ਕੋਈ ਤੌਖਲੇ ਤੋਂ ਖਾਲੀ ਦਸ਼ਾ ਨਹੀਂ, ਜਿਵੇਂ ਕਦੇ ਅੱਗੇ ਮਾਇਆ ਵਿੱਚ ਪੈ ਗਿਆ ਸੀ ਤਿਵੇਂ ਫੇਰ ਵੀ ਪੈ ਸਕਦਾ ਹੈ। ਚਾਹੋ ਇੱਥੇ ਦਲੀਲਾਂ ਅਤੇ ਘਾੜਤਾਂ ਕੱਢ ਲਓ, ਪਰ ਉਹ ਤਰਲੇ ਮਾਤਰ ਹਨ। ਕਿਉਂ ਪੰਡਤ? ਪੰਡਿਤ ਹੈ ਜੀ, ਕੇਵਲ ਤੋਂ ਅੱਗੇ ਵੀ ਕੁਛ ਹੁੰਦਾ ਹੈ। ਆਵਾਜ਼, ਮਾਲਕ ਕੁੱਲ ਨੂੰ ਪ੍ਰੇਮ ਕਰ, ਆਤਮ ਪ੍ਰੇਮ ਕਰ, ਉਸ ਦੀ ਭਗਤੀ ਕਰ, ਉਸ ਨਾਲ ਜੁੜ, ਉਸ ਦੀ ਚਰਨ ਸ਼ਰਨ ਰਹੋ, ਉਸ ਤੋਂ ਕਦੇ ਅੱਡ ਨਾ ਹੋ, ਫਿਰ ਸਦਾ ਸੁਖੀ ਰਹੋ। ਕਲੇਸ਼ ਕਰਮ ਤੋਂ ਛੁੱਟ ਕੇ ਨਿਰਾ ਮੁਕਤ ਹੀ ਨਾ ਰਹੋ, ਮੁਕਤ ਹੋ ਕੇ ਅਰਥਾਤ ਮਾਇਆ ਤੋਂ ਛੁਟਕਾਰਾ ਪਾ ਕੇ ਈਸ਼ਵਰ ਦੀ ਸ਼ਰਨ ਸਮਾ ਅਤੇ ਸਦਾ ਆਨੰਦ ਰਹੋ। ਅਵਿਛੜ ਪਰਮਾਤਮਾ ਨਾਲ ਨਿਵਾਸ ਕਰ। ਤੂੰ ਮਾਇਆ ਤੋਂ ਮੁਕਤ ਹੋਣ ਨੂੰ ਯੋਗ ਆਖਦਾ ਹੈ, ਪਰ ਮੁਕਤ ਹੋਏ ਨੂੰ ਸਾਈਂ ਨਾਲ ਜੋੜੀਏ ਤਾਂ ਉਸ ਨੂੰ ਪੂਰਾ ਯੋਗੀ ਆਖੀਦਾ ਹੈ। ਤੂੰ ਕਲੇਸ਼ ਕਰਮ ਤੋਂ ਨਿਰੇ ਛੁੱਟੇ ਨੂੰ ਯੋਗੀ ਕਹਿੰਦਾ ਹੈ, ਪਰ ਪਰਮਾਨੰਦ ਵਿੱਚ ਪ੍ਰਾਪਤ ਈਸ਼ਵਰੀ ਸ਼ਰਨਾਗਤ ਸਦਾ ਰਸੀਆ ਸਦਾ ਆਨੰਦੀ ਸਦਾ ਲੀਨ ਨੂੰ ਯੋਗੀ ਕਹਿਣਾ ਚਾਹੀਏ। ਪੰਡਿਤ ਮੰਨਿਆ, ਠੀਕ ਹੈ, ਸੱਚ ਹੈ, ਇਹ ਗੁਰੂ ਨਾਨਕ ਸੰਸਾਰ ਪਰ ਕੀ ਕਰਨ ਆਇਆ ਹੈ। ਆਵਾਜ਼, ਸਾਖੀ ਭਰਨ ਕਿ ਰੱਬ ਹੈ, ਰੱਬ ਤਾਂ ਸਾਡੇ ਅੰਗ ਸੰਗ ਹੈ, ਰੱਬ ਤਾਂ ਸਾਨੂੰ ਪਿਆਰ ਕਰਦਾ ਹੈ। ਉਪਦੇਸ਼ ਦੇਣ ਕੇ ਤੁਸੀਂ ਰੱਬ 'ਤੇ ਨਿਸ਼ਚਾ ਧਾਰੋ, ਉਸ ਦੇ ਚਰਨਾਂ ਨਾਲ ਪ੍ਰੀਤ ਕਰੋ, ਉਸ ਨੂੰ ਹਰਦਮ ਅੰਦਰ ਵਸਾਓ, ਉਸ ਨਾਲ ਅੱਠ ਪੈਰ ਜੁੜੋ, ਇੱਕਦਮ ਨਾ ਵਿਸਰੋ, ਐਂਉਂ ਮਿਲੇ ਸੰਸਾਰ ਯਾਤਰਾ ਨਿਭਾਓ, ਉਸ ਦੇ ਪੈ ਵਿੱਚ ਖਾਓ ਪੀਓ, ਉਸ ਦੇ ਪੈ ਅਤੇ ਪਾਓ ਵਿੱਚ ਟੁਰੋ, ਉਸ ਦੇ ਰੰਗ ਵਿੱਚ ਰੱਤੇ ਕੰਮ ਕਾਜ ਕਰੋ, ਉਸ ਦੇ ਪ੍ਰੇਮ ਪਰੋਤੇ ਇੱਥੋਂ ਉੱਜਲ ਮੁੱਖ ਜਾਓ। ਮੇਰਾ ਨਾਲ ਮਨੁੱਖਾਂ ਦੇ ਦੇਵਤੇ ਬਣਾਉਣ ਆਇਆ ਹੈ, ਦੇਵਤੇ ਬਣਾ ਕੇ ਸਰੂਪ ਪ੍ਰਾਪਤੀ ਕਰਾਉਣ ਆਇਆ ਹੈ, ਸਰੂਪ ਵਿੱਚ ਟਿਕ ਗਿਆ ਨੂੰ ਬ੍ਰਹਮ ਤੱਤਵ ਦਾ ਮੇਲ ਕੇ ਸਦਾ ਮੁਕਤ ਕਰਨ ਆਇਆ ਹੈ। ਪੰਡਿਤ ਘਬਰਾਇਆ, ਨੈਣ ਖੋਲ੍ਹੇ, ਨਾਨਕ ਛਬੀ ਦੇਖ ਕੇ ਨੈਣ ਮੋਹਤ ਹੋ ਫੇਰ ਮਿਟ ਗਏ ਅਤੇ ਫੇਰ ਮਨ ਵਿੱਚ ਪੁੱਛਦਾ ਹੈ, ਹੇ ਨਾਨਕ, ਤੂੰ ਇਹ ਆਪੂ ਆਖਦਾ ਹੈ ਕਿ ਕੋਈ ਹੋਰ ਹੈ? ਆਵਾਜ਼ ਆਈ, ਮਾਲਕ ਦੇ ਬਖਸ਼ੇ ਗਿਆਨ ਨੂੰ ਆਖਦਾ ਹਾਂ। ਫੇਰ ਘਬਰਾ ਕੇ ਅੱਖ ਖੁੱਲ੍ਹੀ, ਗੁਰੂ ਨਾਨਕ ਦੇ ਚਿਹਰੇ ਤੋਂ ਅਰਸ਼ਾਂ ਕੁਰਸ਼ਾਂ ਦਾ ਨੂਰ ਵਸ ਰਿਹਾ ਹੈ। ਫੇਰ ਪੰਡਿਤ ਦੇ ਛੱਪਰ ਟਹਿ ਪਏ ਅਤੇ ਆਵਾਜ਼ ਆਈ, ਨਾਨਕ ਨੂਰੀ ਹੈ, ਨਾਨਕ ਜੋਤ ਨਿਰੰਜਣੀ ਵਿੱਚੋਂ ਆਇਆ ਹੈ, ਨਾਨਕ ਜੋ ਕਹਿੰਦਾ ਹੈ ਸਾਈਂ ਦਾ ਹੁਕਮ ਕਹਿੰਦਾ ਹੈ। ਹੁਣ ਫੇਰ ਨੈਣ ਖੁੱਲ੍ਹੇ ਤਾਂ ਪੰਡਿਤ ਨੂੰ ਗੁਰੂ ਜੀ ਦੇ ਚਿਹਰੇ ਤੋਂ ਇੱਕ ਪਹਿਲੋਂ ਤੋਂ ਵੀ ਵਧੀਕ ਜਲਾਲ ਨਜ਼ਰ ਆਇਆ। ਜਲਾਲ ਨੇ ਖਿੱਚਿਆ, ਖਿਚੀਂਦੇ ਨੂੰ ਸਤਿਗੁਰ ਦੇ ਜਮਾਲ ਦਾ ਝਲਕਾ ਵੱਜਾ, ਮੋਹਿਤ ਹੋ ਕੇ ਮੂਰਛਾ ਖਾ ਕੇ ਡਿੱਗ ਪਿਆ। ਜਾਂ ਉੱਠਿਆ ਤਾਂ ਹਿਰਦੇ ਦਾ ਕੜ ਪਾਟ ਚੁੱਕਾ ਸੀ, ਨੈਣ ਸ਼ੈਬਰ ਲਾ ਰਹੇ ਸਨ, ਸੀਨੇ ਦੀ ਤਪਤ ਮਿਟ ਰਹੀ ਸੀ, ਠੰਡ ਵਰਤ ਰਹੀ ਸੀ ਅਤੇ ਕੁਛ ਆਖ ਕੇ ਕੁਛ ਗਾ ਰਿਹਾ ਸੀ ਜੋ ਏਦਾਂ ਸੀ, ਤੂੰ ਜਗਤ ਗੁਰੂ ਹੈ, ਤੂੰ ਤ੍ਰਾਣ ਕਰਤਾ ਹੈ, ਮੈਂ ਕੋਰੜੂ ਮੋਠ ਤੂੰ ਵੀ ਤਾਰ, ਤਾਰ ਬਾਬਾ ਨਾਨਕ ਮੈਨੂੰ ਕੋਰੜੂ ਨੂੰ ਤਾਰ ਦੇ, ਬਾਬਾ ਨਾਨਕ ਮੇਰੀ ਜਿੰਚੜੀ ਨੂੰ ਮਾਰ ਦੇ, ਦਾਨ ਬਾਬਾ ਨਾਨਕ ਮੈਨੂੰ ਸਿਮਰਨ ਦਾ ਦਾਨ ਦੇ, ਮਾਣ ਬਾਬਾ ਨਾਨਕ ਮੈਨੂੰ ਚਰਨਾਂ ਦਾ ਮਾਣ ਦੇ, ਦੇ ਬਾਬਾ ਨਾਨਕ ਜੀ ਦਾਨ ਮੈਨੂੰ ਦਾਨ ਦੇ, ਤੁੱਠਾ ਬਾਬਾ ਨਾਨਕ ਮੈਨੂੰ ਆਤਮਾ ਦਾ ਦਾਨ ਦੇ, ਸ਼ਰਧਾ ਵਾਲੇ ਤਾਰ ਕੇ ਕੀਤੇ ਨਹੀਂ ਪਾਪ ਪਾਰ, ਇੱਕ ਨਿੰਦਕ ਵੀ ਤਾਰ ਲੈ ਟੱਠਾ ਆਣ ਜੋ ਦੁਆਰ। ਕਰੁਣਾ ਸਿੰਧੂ ਜੀ ਨੇ ਨੈਣ ਖੋਲ੍ਹੇ, ਚਰਨੀ ਟੱਠੇ ਨੂੰ ਕਿਰਪਾ ਕਟਾਕਸ਼ ਨਾਲ ਤੱਕਿਆ, ਪਿੱਠ 'ਤੇ ਹੱਥ ਫੇਰਿਆ ਅਤੇ ਆਖਿਆ, ਨਿਹਾਲ ਸਿੱਖਾ ਨਿਹਾਲ। ਜਦ ਅਜ਼ਲੀ ਹੁਕਮ ਨਾਲ ਬਾਬੇ ਨੇ ਰੱਬੀ ਰੌਂ ਅਤੇ ਇਲਾਹੀ ਲਹਿਰ ਉਸ ਦੇ ਅੰਦਰ ਫੇਰੀ ਤਾਂ ਪੰਡਿਤ ਠੰਡਾ ਸਾਹ ਲੈ ਕੇ ਇਕੱਠਾ ਹੋ ਕੇ ਇਕਾਗਰ ਹੋ ਗਿਆ, ਲੀਨ ਹੋ ਗਿਆ, ਜੁੜ ਗਿਆ। ਜਦ ਉੱਠਿਆ ਤਾਂ ਉਥਾਨ ਨਹੀਂ ਹੋਇਆ, ਲਿਵ ਲੱਗ ਗਈ, ਲਿਵ ਦਾਨ ਪਾ ਲਿਆ। ਇੱਕ ਛੱਪੜ 'ਚੋਂ ਚਸ਼ਮੇ ਨਾਲੇ ਵਿਛੜ ਕੇ ਸੁੱਕ ਰਿਹਾ ਸੀ, ਤ੍ਰਕ ਰਿਹਾ ਸੀ, ਦੇਖੋ ਉਸ ਦੇ ਅਤੇ ਚਸ਼ਮੇ ਦੇ ਵਿਚਕਾਰ ਨਹਿਰ ਖੁੱਦ ਗਈ ਹੈ, ਛੱਪੜ ਦੀ ਚਸ਼ਮੇ ਨਾਲ ਲਿਵ ਲੱਗ ਗਈ ਹੈ। ਹੁਣ ਲਗਾਤਾਰ ਰੌਂ ਜਿਉਂਦੀ ਰੌਂ ਆਉਂਦੀ ਹੈ, ਛੱਪੜ ਨੂੰ ਤਰੋ ਤਾਜ਼ਾ ਕਰ ਰਹੀ ਹੈ। ਸੋਮਾ ਅਤੇ ਸਰੋਵਰ ਇੱਕ ਰੂਪ ਹੋ ਰਹੇ ਹਨ।
ਧੰਨ ਧੰਨ ਬਾਬਾ ਨਾਨਕ। ਓਏ ਲੋਕੋ, ਬਾਬਾ ਨਾਨਕ ਧੰਨ ਹੈ। ਬਾਬਾ ਨਾਨਕ ਇਹ ਆਖਣ ਵਾਲਾ ਬਾਬਾ ਨਾਨਕ, ਪਿਆ ਦੀਵਾਨਾ ਸ਼ਾਹ ਕਾ ਨਾਨਕ ਬਹੁਰਾਨਾ, ਜੋ ਕਹਿੰਦਾ ਹੈ ਮੈਂ ਰੱਬ ਨਹੀਂ ਪਰ ਉਸ ਦਾ ਜਨ ਹਾਂ। ਪਰ ਦੇਖੋ ਰੱਬ ਨਾਲ ਮੇਲ ਦਿੰਦਾ ਜੇ, ਇੱਕ ਪਾਸੇ ਰੱਬ ਦੇ ਪੈਰ ਫੜਦਾ, ਦੂਜੇ ਪਾਸੇ ਮਨੁੱਖ ਦਾ ਸੀਸ ਫੜਦਾ ਤੇ ਜੋੜ ਦਿੰਦਾ ਹੈ। ਧੰਨ ਬਾਬਾ, ਧੰਨ ਤੇਰਾ ਬੰਦਾ ਹੋਣਾ, ਧੰਨ ਤੇਰਾ ਜਨ ਤੇ ਦਾਸ ਬਣਨਾ। ਉਹ ਜਾਣੇ ਤੂੰ ਕੁਛ ਕਹੋ, ਤੇਰੀ ਇਹੋ ਮਨੁੱਖਤਾਈ ਸਾਡੇ ਲਈ ਅਲੂਹੀਅਤ ਹੈ, ਤੂੰ ਜਨ ਹੈ। ਮੈਂ ਕਹਿੰਦਾ ਹਾਂ ਤੇਰੀ ਇਹ ਹਉਂ ਤੋਂ ਅਤੀਤਤਾਈ ਹੈ ਜੋ ਬੰਦਿਆਂ ਨੂੰ ਰੱਬ ਨਾਲ ਮੇਲਦੀ ਹੈ। ਤੂੰ ਦਰਗਾਹ ਦਾ ਬਸੀਠ ਹੈ, ਤੂੰ ਮਿੱਤਰ ਵਿਚੋਲਾ ਹੈ। ਧੰਨ ਹੈ ਤੂੰ ਜੋ ਪਹਿਲੋਂ ਖੁੰਭ ਚਾੜਦਾ ਹੈ, ਧੋਂਦਾ ਹੈ, ਇਕੱਠਿਆਂ ਕਰਦਾ ਹੈ, ਫੇਰ ਸਾਈਂ ਦੀ ਰੰਗਣ ਚਾੜ ਕੇ ਮੇਲਦਾ ਹੈ। ਸਾਡੇ ਨਿਤਾਣਿਆਂ ਦਾ ਇਹ ਕੰਮ ਕਰੀ ਜਾ, ਤੂੰ ਧੰਨ ਹੈ, ਤੂੰ ਧੰਨ ਹੈ। ਪੰਡਿਤ ਜੀ ਨੂੰ ਅੱਜ ਸਵਾਦ ਆ ਰਿਹਾ ਹੈ, ਕਹਿੰਦਾ ਹੈ ਇਹ ਸਾਧੂ ਨਹੀਂ ਹੈ, ਇਹ ਆਦਮੀ ਨਹੀਂ ਹੈ, ਇਹ ਜ਼ਰੂਰ ਅਵਤਾਰ ਹੈ। ਵੈਦੂਖਕ ਦਾ ਪਰਮ ਠੀਕ ਸੀ, ਇਹ ਨਾਨਕ ਅਵਤਾਰ ਹੈ, ਸ੍ਰਿਸ਼ਟੀ ਦਾ ਭਾਰ ਹਰਨ ਆਇਆ ਹੈ। ਪੁਰਾਣਾ ਨੇ ਜਿਸ ਦਾ ਪਤਾ ਦਿੱਤਾ ਹੈ ਇਹ ਉਹ ਹੀ ਹੈ। ਜਿਉਂ ਜਿਉਂ ਪੰਡਿਤ ਜੀ ਦੇ ਅੰਦਰ ਰਸ ਦੇ ਹੁਲਾਰੇ ਪੈਣ, ਤਿਉਂ ਤਿਉਂ ਕਹੇ ਇਹ ਅਵਤਾਰ ਸ਼੍ਰੋਮਣ ਹੈ। ਆਏ ਰਾਜਾ ਸੱਚਾ ਸੀ ਜੋ ਕਹਿੰਦਾ ਸੀ ਕਿ ਇਹ ਬੁੱਧੀ ਮੰਡਲ ਤੋਂ ਉੱਚਾ ਰਸ ਹੈ। ਪਰ ਮੈਂ ਕਿਸ ਭੁਲੇਖੇ ਵਿੱਚ ਰਿਹਾ, ਮੈਂ ਜਾਤਾ ਕੋਈ ਸੁੱਕਾ ਪਿੰਜਰ, ਬੇਹੋਸ਼ ਮੁਰਦਿਹਾਣ ਵਾਲਾ, ਨਿਤਾਣੇ ਰੂਪ ਵਾਲਾ ਤਪਾ ਕੇ ਜੋਗੀ ਹੋਏਗਾ ਤੇ ਸਾਨੂੰ ਨਿਤਾਣਿਆਂ ਕਰ ਸੱਟੇਗਾ। ਇਹ ਤਾਂ ਗੱਲ ਹੀ ਹੋਰ ਨਿਕਲੀ। ਦੇਖੋ ਕਿਸ ਤਰ੍ਹਾਂ ਮਨ ਇਕਾਗਰ ਹੈ, ਸੰਕਲਪ ਨਹੀਂ ਪੈਂਦਾ, ਇੱਕ ਖਿੱਚ ਉੱਪਰ ਨੂੰ ਧੋਈ ਜਾਂਦੀ ਹੈ ਤੇ ਰਸ ਮਗਨ ਕਰੀ ਜਾਂਦੀ ਹੈ। ਇਹ ਆਰੂਢ ਅਵਸਥਾ ਹੈ। ਠੀਕ ਇਸ ਦਾਤ ਦਾ ਦਾਤਾ ਆਮ ਆਦਮੀ ਨਹੀਂ, ਉਹ ਕਿਸੇ ਵਿਸ਼ੇਸ਼ਤਾ ਵਾਲਾ ਹੈ ਔਰ ਉਹ ਨੂਰ ਵਿੱਚੋਂ ਆਇਆ ਹੈ। ਬਹੁਤਾ ਪੜ੍ਹਿਆ ਹੋਇਆ ਤੇ ਬਹੁਤਾ ਹਠੀਆ ਜਦ ਅਮੰਨਾ ਕਰ ਲੈਂਦਾ ਹੈ ਤਾਂ ਬਹੁਤ ਰਸ ਮਾਣਦਾ ਹੈ। ਤਦੋਂ ਉਸਦੇ ਕੰਨ ਵਿੱਚ ਵਿਦਿਆ ਚੌਧਰਾਣੀ ਆਖਦੀ ਹੈ, ਮੈਂ ਨਹੀਂ ਸਾਂ ਇਹੋ ਗੱਲ ਆਖ ਰਹੀ। ਭਾਗਵਾਨ ਨੇ ਆਖਤਾ ਰਹੀ ਸੈਂ, ਪਰ ਨਾਲ ਸੰਸੇ ਵੀ ਤੂੰ ਪਾਉਂਦੀ ਸੈਂ। ਪੰਡਿਤ ਜੀ ਤੋਂ ਮਗਰੋਂ ਇਹ ਰੱਬੀ ਰੋਂ ਤੇ ਇਸ ਦੀ ਇਲਾਹੀ ਦਾਤ ਦਾ ਪ੍ਰਕਾਸ਼ ਵਧਿਆ। ਲੋਕ ਲੱਗੇ ਸਾਈਂ ਦੇ ਪਿਆਰ ਵਿੱਚ ਆਉਣ, ਨਾਲ ਲੰਗਰ ਜਾਰੀ, ਜੋ ਬਾਬੇ ਦੀ ਸ਼ਰਨ ਆਵੇ ਬੇੜਾ ਪਾਰ। ਚਰਨੀ ਲਾਇਓਸ ਜਨਮ ਮਰਨ ਰਾਜੇ ਸ਼ਿਵ ਨਾਭ ਦਾ ਕੱਟਿਆ, ਸਿੱਖ ਹੋਵਾ ਸੈਦੇ ਜੱਟ ਜਾਤ ਕਿਹੋ ਪਾਹੁਲ ਹੁਕਮ ਨਾਲ ਦਿੱਤੀ। ਸਾਰਾ ਦੀਪ ਸਿੱਖ ਹੋਵਾ ਗੁਰੂ ਗੁਰੂ ਲੱਗਾ ਜਪਨ, ਸਾਰਾ ਖੰਡ ਬਖਸ਼ਿਆ ਰਾਜੇ ਸ਼ਿਵ ਨਾਭ ਕੈ ਪਿੱਛੇ। ਇਸ ਤਰ੍ਹਾਂ ਸਾਰੇ ਲੋਕਾਂ ਨੂੰ ਬਾਬੇ ਨੇ ਤਾਰਿਆ, ਉੱਥੇ ਬੜੀ ਸੰਗਤ ਬਣ ਗਈ। ਨਿੱਤ ਸਤਸੰਗ ਹੋਵੇ, ਸਵੇਰੇ ਚੌਂਕੀ ਲੱਗੇ, ਸਾਂਝ ਨੂੰ ਸੋਧਰ ਗਾਵੀ ਹੈ, ਲੋਕੀ ਕਾਰ ਵਿਹਾਰ ਕਰਨ, ਨਾਲ ਸਾਈ ਨਾਲ ਲਿਵ ਲਾਈ ਰੱਖਣ। ਜਬ ਰਾਤ ਪਵੇ ਤਾਂ ਸਭੇ ਇਕੱਠੇ ਆਏ ਬਹਿਣ ਧਰਮਸ਼ਾਲਾ, ਤਬ ਇੱਕ ਸਿੱਖ ਪ੍ਰਸ਼ਾਦ ਰਾਤੀ ਕਹਿ ਜਾਵੇ, ਭਲਕੇ ਇਕੱਠੇ ਜਾਏ ਖਾਵਣ। ਕੁਛ ਕਾਲ ਸਤਿਗੁਰੂ ਜੀ ਉੱਥੇ ਰਹੇ, ਸੰਗਤ ਵਿੱਚ ਸ਼ਿਵਨਾਭ ਦਾ ਪ੍ਰੇਮ ਤੇ ਸਾਈਂ ਰਸ ਵਿੱਚ ਚੜ੍ਹਾਓ ਸਭ ਤੋਂ ਉੱਚਾ ਸੀ। ਸੋ ਸਤਿਗੁਰੂ ਜੀ ਨੇ ਸਾਰੀ ਸੰਗਤ ਦਾ ਵੱਡਾ ਵੀ ਉਸੇ ਨੂੰ ਥਾਪਿਆ, ਮੰਜੀ ਬਖਸ਼ੀ ਔਰ ਆਗਿਆ ਕੀਤੀ ਕਿ ਤੂੰ ਪ੍ਰਾਣੀ ਮਾਤਰ ਦੇ ਉਧਾਰ ਵਾਸਤੇ ਸਾਧੂ ਹੋਇਆ। ਇੱਕ ਪਾਸੇ ਰਾਜ ਕਮਾਵੇਂਗਾ, ਦੂਜੇ ਪਾਸੇ ਸਹਿਜ ਪਦ ਵਿੱਚ ਖੇਡੇਂਗਾ, ਤੀਏ ਪਾਸੇ ਸਾਈਂ ਦੀ ਸ੍ਰਿਸ਼ਟੀ ਦਾ ਉਧਾਰ ਤੇਰੇ ਹੱਥ ਹੋਵੇਗਾ। ਇਸ ਤਰ੍ਹਾਂ ਸ੍ਰੀ ਗੁਰੂ ਜੀ ਪਰਮੇਸ਼ਰ ਦੇ ਪਿਆਰ ਦਾ, ਸੱਚੇ ਧਰਮ ਦਾ, ਸੱਚੇ ਰਸਤੇ ਦਾ ਇੱਕ ਮੰਡਲ ਤਿਆਰ ਕਰਕੇ ਹੋਰ ਦੇਸ਼ ਨੂੰ ਤਾਰਨ ਹਿੱਤ ਉਪਕਾਰੀ ਬੱਦਲ ਸਮਾਨ ਰਮਦੇ ਰਹੇ। ਵਿਛੋੜੇ ਪਰ ਰਾਜਾ ਨੇ ਬੜਾ ਵੈਰਾਗ ਕੀਤਾ, ਉਸ ਦਾ ਚਿੱਤ ਵਿਛੜਨੇ ਨੂੰ ਨਾ ਕਰੇ, ਸਾਰੀ ਸੰਗਤ ਕੁਰਲਾਵੇ। ਪਰ ਸ੍ਰੀ ਬਾਬੇ ਆਖਿਆ, ਜਿੱਤ ਵੱਲ ਸਾਈਂ ਦਾ ਹੁਕਮ ਹੈ, ਤਿੱਤ ਵੱਲ ਰੌਂ ਕਰਨਾ ਹੈ, ਜਦ ਸ੍ਰੀ ਗੁਰੂ ਜੀ ਵਿਦਾ ਹੋਏ ਤਾਂ ਆਕਾਸ਼ ਵਿੱਚੋਂ ਇੱਕ ਆਵਾਜ਼ ਆਈ, ਰਸੀਏ ਦੇ ਨੈਣ ਮੁੰਦ ਗਏ। ਇਉਂ ਲੱਗਾ ਕੋਈ ਤ੍ਰਿੱਖੀ ਵੇਗ ਵਾਲੀ ਸ਼ਕਤੀ ਲੈ ਜਾ ਰਹੀ ਹੈ, ਜਾਂ ਫਿਰ ਨੈਣ ਖੋਲ੍ਹੇ ਤਾਂ ਰਸੀਆ ਉਸ ਆਕਾਸ਼ ਦੇ ਮੱਧ ਖੜਾ ਸੀ, ਔਰ ਅੰਮਾ ਰੱਜੀ ਰਾਜੀ ਪਾਸ ਖੜੀ ਸੀ। ਆਖਣ ਲੱਗੀ, ਇਹ ਨਾਮ ਕੀ ਸ਼ੈ ਹੈ, ਤੱਕ ਲਿਆ ਹੈ। ਕੀਕੂ ਰਾਜਾ ਪ੍ਰੇਮੀ ਹੋ ਕੇ ਲਿਵ ਵਿੱਚ ਮਗਨ ਹੋ ਗਿਆ, ਲਿਵ ਲੱਗ ਗਏ। ਕੀਕੂ ਅਬਚਲੀ ਜੋਤ ਦੇ ਰਸ ਦਾ ਨਿਰੰਤਰ ਰਸੀਆ ਹੋ ਗਿਆ। ਕੀਕੂ ਦਾ ਉੱਤਰ ਡਿੱਠਾ ਹੈ, ਰਸੀਆ ਇਹ ਸਾਰਾ ਕੌਤਕ ਮੇਰੇ ਪ੍ਰਸ਼ਨ ਦਾ ਉੱਤਰ ਸੀ। 425 ਬਰਸ ਦੀ ਪੁਰਾਣੀ ਬੀਤੀ ਵਾਰਤਾ ਸਾਮਰ ਤੱਕ ਹੁੰਦੀ ਮੈਨੂੰ ਵਿਖਾ ਦਿੱਤੀ, ਤੇ ਨਾਮ ਦਾ ਰੰਗ ਵਰਤਦਾ ਦਿਖਾ ਦਿੱਤਾ। ਧੰਨ ਹੋ ਅੰਮਾ, ਇਸ ਰਸਤੇ ਵਿਸ਼ਵਾਸ ਅਮੋਲਕ ਵਸਤੂ ਹੈ, ਇੱਕ ਇੱਕ ਕਿਣਕਾ ਕਾਲਾਂ ਬਾਅਦ ਤਰੱਕੀ ਕਰਦਾ ਹੈ। ਵਿਸ਼ਵਾਸ ਜੀਵਨ ਹੈ, ਸੰਸਾ ਮੌਤ ਹੈ। ਤੂੰ ਪੁੱਛਿਆ ਸੀ ਮੈਂ ਤੈਨੂੰ ਪਿਆਰ ਕਰਦੀ ਹਾਂ, ਇਸ ਕਰਕੇ ਮੈਂ ਤੈਨੂੰ ਪ੍ਰਤੱਖ ਦਿਖਾ ਦਿੱਤਾ ਹੈ ਕਿ ਸਿਮਰਨ ਪ੍ਰੇਮ ਹੈ, ਪ੍ਰੇਮ ਜੀਵਨ ਹੈ। ਪਰ ਅਮੋਲਕ ਸ਼ੈ ਸਣੇ ਸਣੇ ਲੱਜਦੀ ਹੈ ਤੇ ਮਿਹਰ ਨਾਲ ਲੱਜਦੀ ਹੈ। ਦੇਖੀ, ਹੋਸ਼ ਕਰੀ, ਵਿਸ਼ਵਾਸ ਕੋਈ ਮਨੌਤ ਮਾਤਰ ਨਹੀਂ, ਵਿਸ਼ਵਾਸ ਆਤਮ ਨੇਤਰ ਹੈ। ਹੈ ਇਸ ਪਰ ਦ੍ਰਿੜ ਵਿਸ਼ਵਾਸ, ਇਹ ਆਤਮ ਅਰੂੜਤਾ ਪਹਿਲੀ ਪੌੜੀ ਹੈ। ਹੈ ਦੀ ਨਿਰੰਤਰ ਪ੍ਰਤੀਤੀ ਇਹ ਆਤਮ ਪਦ ਅਰੂੜਤਾ ਹੈ। ਜਿਸ ਦੇ ਅੰਦਰ ਵਿਸ਼ਵਾਸ ਦ੍ਰਿੜ ਹੋ ਗਿਆ, ਉਸ ਦੇ ਮਗਰ ਮਗਰ ਬ੍ਰਹਮ ਗਿਆਨ ਹੈ। ਅਰਥਾਤ ਬੁੱਧ ਦੀ ਚੋਟੀ ਤੋਂ ਅੱਗੇ ਵਿਸ਼ਵਾਸ ਦੀ ਘਾਟੀ ਹੈ, ਔਰ ਉਸ ਤੋਂ ਅੱਗੇ ਪਰਮ ਪਦ ਸਫਲ ਗਿਆਨ ਦੀ ਚੋਟੀ ਹੈ। ਵਿਸ਼ਵਾਸ ਬੁੱਧੀਹੀਨ ਤਾਂ ਨਹੀਂ, ਪਰ ਨਾਲ ਹੀ ਸਮਝ ਲੈ ਕੇ ਸੰਸੇ ਬ੍ਰਿਤੀ ਬੁੱਧੀ ਨਹੀਂ ਹੈ। ਬੁੱਧੀ ਵਿੱਚੋਂ ਸੰਸਾ ਮਿਟ ਗਿਆ, ਹੈ ਦਾ ਭਾਵ ਆ ਗਿਆ, ਫਿਰ ਲਿਵ ਵੱਧਦੀ ਹੈ ਤੇ ਵਿਸ਼ਵਾਸ ਮੌਲਦਾ ਹੈ, ਅੱਗੇ ਪਰਮ ਪਦ ਹੈ। ਰਸੀਆ, ਅੰਮਾ ਤੇਰੀਆਂ ਦਾਤਾਂ ਹਨ। ਅੰਮਾ, ਤੈਨੂੰ ਪਤਾ ਹੈ ਤੂੰ ਕਿੱਥੇ ਹੈ। ਰਸੀਆ, ਹੈ ਪਰ ਦ੍ਰਿੜ ਵਿਸ਼ਵਾਸ ਜਿਸ ਨੂੰ ਤੁਸਾਂ ਪਹਿਲੀ ਪੌੜੀ ਕਿਹਾ ਹੈ, ਕੀਕੂ ਆਉਂਦਾ ਹੈ। ਅੰਮਾ, ਨਾਲ ਨਾਲ ਨਾਮ ਜਪਣ ਨਾਲ, ਨਾਮ ਸਿਮਰਨ ਨਾਲ। ਤਾਂ ਰਸੀਏ ਨੇ ਕੀ ਡਿੱਠਾ ਕਿ ਸਿੱਖਾਂ ਪਿਆਰਿਆਂ ਨੂਰ ਭਰੇ ਚਿਹਰਿਆਂ ਵਾਲਿਆਂ ਦੇ ਜਥੇ ਸੁੰਦਰ ਸਫੈਦ ਬਸਤਰਾਂ ਵਿੱਚ ਕੀਰਤਨ ਕਰਦੇ ਆਕਾਸ਼ਾਂ ਤੋਂ ਦੂਰ ਦੂਰ ਦੇ ਮੰਡਲਾਂ ਤੋਂ ਆ ਰਹੇ ਹਨ, ਤੇ ਸਾਰੇ ਹੇਠਾਂ ਧਰਤੀ ਵੱਲ ਟੁਰੇ ਜਾਂਦੇ ਹਨ। ਰਸੀਆ, ਅੰਮਾ, ਇਹੋ ਜਿਹੇ ਸੋਹਣੇ ਲੋਕ ਮੇਰੀ ਤੱਤੀ ਧਰਤੀ 'ਤੇ ਕਿਉਂ ਜਾ ਰਹੇ ਹਨ। ਅੰਮਾ, ਤੇਰੀ ਇਹ ਧਰਤੀ ਰਾਗ ਦੁਵੈਖ ਨਾਲ ਤਪਤ ਹੈ, ਜੋ ਸਾਈਂ ਦੇ ਸਿਮਰਨ ਤੋਂ ਬਾਹਰ ਹਨ, ਜਿਨ੍ਹਾਂ ਵਿੱਚ ਪਰਮੇਸ਼ਰ ਦਾ ਪ੍ਰੇਮ ਨਹੀਂ ਸੋ ਤੱਤੇ ਹਨ। ਜੋ ਪ੍ਰੇਮ ਵਾਲੇ ਹਨ ਉਹਨਾਂ ਲਈ ਧਰਤ ਸੁਹਾਵੀ ਹੈ, ਧਰਤੀ ਫੁੱਲਾਂ ਦਾ ਬਗੀਚਾ ਹੈ। ਰਸੀਆ, ਸੱਚਮੁੱਚ ਧਰਤੀ ਸੁਹਾਵੀ ਥਾਂ ਹੈ, ਪਰ ਮਾਂ ਜੀ, ਇਹ ਲੋਕ ਕਿਉਂ ਹੇਠਾਂ ਜਾ ਰਹੇ ਹਨ। ਅੰਮਾ, ਅੱਜ ਸਤਿਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਾ ਦਿਨ ਹੈ, ਮਾਤ ਲੋਕ ਦੇ ਪ੍ਰੇਮੀ ਇਸ ਨੂੰ ਯਾਦਗਾਰ ਜਾਣ ਕੇ ਗੁਰੂ ਨਾਨਕ ਦੇ ਸ਼ੁਕਰ ਕਰ ਰਹੇ ਹਨ, ਅਰਦਾਸੇ ਸੋਧ ਰਹੇ ਹਨ, ਦਾਨ ਦੇ ਰਹੇ ਹਨ ਅਤੇ ਖੁਸ਼ੀਆਂ ਮਨਾ ਰਹੇ ਹਨ। ਉਹਨਾਂ ਦੇ ਪ੍ਰੇਮ ਭਰੇ ਅਹਿਲਾਦ ਨੂੰ ਵੇਖਣ, ਉਹਨਾਂ ਨੂੰ ਦੈਵੀ ਖੁਸ਼ੀ ਦੇ ਅੰਦਰ ਰੱਖਣ ਲਈ ਇਹ ਗੁਪਤ ਦੇਸ਼ ਦੀਆਂ ਸੰਗਤਾਂ ਜਾ ਰਹੀਆਂ ਹਨ। ਤੈਨੂੰ ਰਾਜੇ ਸ਼ਿਵ ਨਾਭ ਦਾ ਪ੍ਰੇਮ ਦਿਖਾ ਕੇ ਗੁਰਪੁਰਬ ਦਾ ਮਨੋਰਥ ਦੱਸਿਆ ਹੈ ਕਿ ਸਤਿਗੁਰ ਜਿਸ ਦਾ ਅੱਜ ਪੁਰਬ ਹੈ, ਉਹ ਸੰਸਾਰ ਵਿੱਚ ਕੀਕੂ ਅਤੇ ਕੀ ਕੰਮ ਕਰਦਾ ਰਿਹਾ ਹੈ। ਤੁਸੀਂ ਜੋ ਉਸ ਦੇ ਸਿੱਖ ਹੋ, ਮਨਸੁਖ ਵਾਂਗੂ ਪ੍ਰੇਮ ਰਸ ਦੇ ਰਸੀਏ ਬਣੋ ਅਤੇ ਫਿਰ ਇਸ ਰਸ ਦਾ ਪ੍ਰਚਾਰ ਕਰੋ, ਇਲਾਹੀ ਨੂਰ ਨੂੰ ਵਰਤਾਓ, ਰੱਬੀ ਰੌਂ ਦਾਨ ਕਰੋ, ਲੋੜਵੰਦ ਪ੍ਰਾਣੀਆਂ ਨੂੰ ਜੀ ਦਾਨ ਦੇ ਕੇ ਸਾਈਂ ਦਾ ਰਸੀਆ ਬਣਾਓ। ਜਾਓ ਬੇਟਾ ਹੁਣ। ਰਸੀਆ, ਮਾਂ, ਮੈਨੂੰ ਹੁਣ ਕੋਲੇ ਹੀ ਰੱਖ ਲਓ ਨਾ। ਅੰਮਾ, ਚੁੱਪ ਬੱਚਾ, ਅਜੇ ਹੁਕਮ ਨਹੀਂ। ਹੁਣ ਰਸੀਏ ਦੇ ਮਿੱਟੀ ਦੇ ਨੈਣ ਵੀ ਖੁੱਲ੍ਹੇ। ਕੀ ਦੇਖਦਾ ਹੈ ਕਿ ਮੈਂ ਆਪਣੇ ਪਲੰਘ 'ਤੇ ਪਿਆ ਹਾਂ, ਨੇਤਰ ਉਸੇ ਤਰ੍ਹਾਂ ਆਕਾਸ਼ਾਂ ਵਿੱਚ ਹਨ, ਤਾਰਾ ਮੰਡਲ ਦੀ ਸੁੰਦਰਤਾ ਮੋਹ ਰਹੀ ਹੈ, ਚੰਦਰਮਾ ਹੇਠਾਂ ਜਾ ਲੱਗਾ ਹੈ, ਤਾਰੇ ਲਟਕ ਗਏ ਹਨ, ਠੰਡ ਕਰਾਰੀ ਹੋ ਗਈ ਹੈ, ਪਰ ਹੈ ਸੁਹਾਵੀ, ਸਰੀਰ ਹਲਕਾ ਫੁੱਲ ਹੈ, ਦਿਲ ਸ਼ਾਂਤ ਖੁਸ਼ੀ ਵਿੱਚ ਹੈ, ਅੰਗ ਅੰਗ ਰਸ ਵਿੱਚ ਹੈ। ਕੋਈ ਨੀਂਦ ਸੁਭਾਗੀ ਨੀਂਦ ਹੁੰਦੀ ਹੈ, ਉਸ ਨੀਂਦ ਨੂੰ ਸੁਰ ਨਰ ਮੁੰਜਨ ਖੋਜਦੇ ਹਨ, ਪਰ ਹੈ ਸਭ ਦਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।